ਗੁਰੂ ਸਾਹਿਬ ਦਾ ਇਹ ਬਚਨ ਗੁਰਬਾਣੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਇਸ ਤਰ੍ਹਾਂ ਦਰਜ ਹੈ, ਮਨ ਕੇ ਅਧਿਕ ਤਰੰਗ ਕਿਉਂ ਦਰ ਸਾਹਿਬ ਛੁੱਟੀਏ। ਕਿ ਸਾਡੇ ਮਨ ਦੀਆਂ ਬੜੀਆਂ ਹੀ ਲਹਿਰਾਂ ਨੇ, ਬੜੀਆਂ ਹੀ ਤਰੰਗਾਂ ਨੇ। ਪੱਖ ਫਰਕਣ ਦੇ ਟਾਈਮ ਵਿੱਚ ਮਨ ਕਿੰਨੇ ਫੁਰਨੇ ਕਰ ਲੈਂਦਾ। ਕਬੂ ਜੀੜਾ ਉਗ ਚੜ੍ਹਤ ਹੈ, ਕਬੂ ਜਾਏ ਪਿਆਲੇ, ਲੋਭੀ ਜੀੜਾ ਤਿਰਨਾ ਰਹਿਤ ਹੈ, ਚਾਰੇ ਕੁੰਡਾ ਪਾਲੇ। ਇਹ ਲਾਲਚੀ ਮਨ ਸੁੱਖ ਦੀ ਭਾਲ ਵਿੱਚ ਇੱਧਰ ਉੱਧਰ ਸੱਜੇ ਖੱਬੇ ਉਰੇ ਪਰੇ ਭਟਕ ਰਿਹਾ ਹੈ। ਸਾਨੂੰ ਪਤਾ ਹੀ ਨਹੀਂ ਕਿ ਸਾਡਾ ਮਨ ਭਟਕ ਰਿਹਾ ਹੈ। ਇਹ ਕਿੱਡੀ ਵੱਡੀ ਸਾਧ ਸੰਗਤ ਦੀ ਦੁੱਖ ਦੀ ਗੱਲ ਹੈ ਵੀ ਮਨ ਸਾਡਾ ਭਟਕ ਰਿਹਾ, ਸਾਨੂੰ ਪਤਾ ਨਹੀਂ ਚੱਲਦਾ। ਪਤਾ ਕਦੋਂ ਚੱਲਦਾ? ਜਦੋਂ ਗੁਰਬਾਣੀ ਦੀ ਪੋਥੀ ਲੈ ਕੇ ਪਾਠ ਕਰਨ ਬੈਠਦੇ ਹਾਂ, ਜਪਜੀ ਸਾਹਿਬ ਦਾ ਪਾਠ ਕਰੀਏ, ਜਾਂ ਪੰਜਾਂ ਬਾਣੀਆਂ ਦਾ ਕਰੀਏ, ਜਾਂ ਸੁਖਮਨੀ ਸਾਹਿਬ ਦਾ ਪਾਠ ਕਰੀਏ, ਰਹਿਰਾਸ ਸਾਹਿਬ ਦਾ ਪਾਠ ਕਰੀਏ, ਅਤੇ ਫਿਰ ਭੋਗ ਪੈ ਜਾਂਦਾ। ਫਿਰ ਪਤਾ ਲੱਗਦਾ ਵੀ ਮੈਂ ਤਾਂ ਘੰਟਾ ਪਾਠ ਕੀਤਾ, ਮਨ ਤਾਂ ਮੇਰਾ ਟਿਕਿਆ ਹੀ ਕੋਈ ਨਹੀਂ। ਗੁਰੂ ਅਰਜਨ ਦੇਵ ਜੀ ਕੋਲੋਂ ਸਿੱਖਾਂ ਨੇ ਸਵਾਲ ਪੁੱਛਿਆ ਸੀ, ਮਹਾਰਾਜ ਬਾਣੀ ਪੜ੍ਹਦੇ ਹਾਂ ਪਰ ਮਨ ਨਹੀਂ ਟਿਕਦਾ, ਫਿਰ ਬਾਣੀ ਪੜ੍ਹਨ ਦਾ ਕੀ ਫਾਇਦਾ ਜੇ ਮਨ ਨਹੀਂ ਟਿਕਣਾ? ਤਾਂ ਸਤਿਗੁਰੂ ਕਹਿਣ ਲੱਗੇ, ਭਾਈ ਬਾਣੀ ਪੜ੍ਹਨ ਦਾ ਫਾਇਦਾ ਹੈ। ਕਹਿੰਦੇ ਜੀ ਮਨ ਤਾਂ ਟਿਕਿਆ ਨਹੀਂ, ਫਾਇਦਾ ਕੀ ਹੈ? ਮਹਾਰਾਜ ਕਹਿੰਦੇ ਦੱਸੋ ਵੀ ਜਦੋਂ ਤੁਸੀਂ ਬਾਣੀ ਨਹੀਂ ਸੀ ਪੜ੍ਹਦੇ, ਜਦੋਂ ਤੁਸੀਂ ਗੁਰੂ ਨਾਲ ਨਹੀਂ ਸੀ ਜੁੜੇ, ਗੁਰਦੁਆਰੇ ਨਹੀਂ ਸੀ ਆਉਂਦੇ, ਉਦੋਂ ਤੁਹਾਡਾ ਮਨ ਟਿਕਿਆ ਸੀ? ਕਹਿੰਦੇ ਜੀ ਉਦੋਂ ਵੀ ਨਹੀਂ ਸੀ ਟਿਕਿਆ, ਹੁਣ ਵੀ ਨਹੀਂ ਟਿਕਿਆ, ਫਿਰ ਫਾਇਦਾ ਕੀ ਹੋਇਆ? ਪਹਿਲਾਂ ਵੀ ਨਹੀਂ ਸੀ ਟਿਕਿਆ, ਗੁਰਦੁਆਰੇ ਆ ਕੇ ਵੀ ਨਹੀਂ ਟਿਕਿਆ, ਫਾਇਦਾ ਕੀ ਹੋਇਆ? ਸਤਿਗੁਰੂ ਕਹਿੰਦੇ ਫਾਇਦਾ ਇਹ ਹੈ ਕਿ ਪਹਿਲਾਂ ਵੀ ਮਨ ਭਟਕਦਾ ਸੀ, ਹੁਣ ਵੀ ਭਟਕਦਾ, ਪਰ ਪਹਿਲਾਂ ਪਤਾ ਨਹੀਂ ਸੀ ਵੀ ਭਟਕਦਾ, ਹੁਣ ਪਤਾ ਵੀ ਭਟਕਦਾ। ਘੰਟਾ ਪਾਠ ਕੀਤਾ ਸੁਖਮਨੀ ਸਾਹਿਬ ਦਾ, ਜਾਂ ਜਪਜੀ ਸਾਹਿਬ ਦਾ, ਜਾਂ ਦਹਿਰਾਸ ਦਾ, ਜਾਂ ਕੋਈ ਵੀ ਗੁਰਬਾਣੀ ਪੜ੍ਹੀ ਹੈ, ਮੀਟਰ ਲੱਗਿਆ ਉੱਤੇ, ਮਨ ਦੀ ਰੀਡਿੰਗ ਲੈ ਰਿਹਾ, ਜਿਵੇਂ ਬਿਜਲੀ ਵਾਲਾ ਮੀਟਰ ਲੱਗਾ ਨਾ, ਪਾਣੀ ਦਾ ਮੀਟਰ ਲੱਗਾ, ਉਹ ਦੱਸਦਾ, ਰੀਡਿੰਗ ਦੱਸਦਾ ਵੀ ਇੰਨਾ ਪਾਣੀ ਚਲਾ ਗਿਆ, ਇੰਨੀ ਬਿਜਲੀ ਚਲੀ ਗਈ, ਇੰਨੀ। ਆਪਾਂ ਜਦੋਂ ਪਾਠ ਕਰਦੇ ਹਾਂ ਉਦੋਂ ਮਨ ਦੇ ਮੀਟਰ ਲੱਗ ਜਾਂਦਾ, ਮਨ ਦੀ ਰੀਡਿੰਗ ਲੈਂਦਾ ਵੀ ਇਹ ਸੁਖਮਨੀ ਸਾਹਿਬ ਦੀਆਂ 24 ਅਸ਼ਟਪਦੀਆਂ ਪੜ੍ਹੀਆਂ ਨੇ, ਕਿੰਨੀਆਂ ਕੁ ਪੰਕਤੀਆਂ 'ਤੇ ਮਨ ਖੜਿਆ ਸੀ ਅਤੇ ਕਿੰਨੀਆਂ 'ਤੇ ਬੇਧਿਆਨਾ ਰਿਹਾ, ਜਪਜੀ ਸਾਹਿਬ ਦੀ ਕਿਹੜੀ ਪੰਕਤੀ ਅੱਜ ਮਨ ਨੂੰ ਛੂਹੀ ਹੈ, ਅਤੇ ਕਿੰਨੀਆਂ ਕੁ ਪੰਕਤੀਆਂ ਬਾਹਰਲੇ ਅਸੀਂ ਪੜ੍ਹੀ ਗਏ ਹਾਂ ਅਤੇ ਖਿਆਲ ਸਾਡੇ ਬਾਹਰ ਜਾਂਦੇ ਰਹੇ। ਇਸ ਕਰਕੇ ਗੁਰਬਾਣੀ ਪੜ੍ਹਨ ਦਾ ਫਾਇਦਾ ਹੀ ਫਾਇਦਾ ਹੈ। ਜਿਹੜੇ ਕਹਿੰਦੇ ਆ ਵੀ ਮਨ ਨਹੀਂ ਲੱਗਦਾ ਅਤੇ ਪੜ੍ਹਨ ਦੀ ਲੋੜ ਨਹੀਂ, ਉਹ ਬੜਾ ਗਲਤ ਪ੍ਰਚਾਰ ਕਰਦੇ ਆ, ਭੁਲੇਖਾ ਹੈ। ਇਹ ਦੱਸੋ ਬਈ ਜੇ ਆਪਾਂ ਉੜਾੜਾ ਹੀ ਨਹੀਂ ਸਿੱਖਾਂਗੇ, ਆਪਾਂ ABC ਨਹੀਂ ਸਿੱਖਾਂਗੇ, ਆਪਾਂ ਅਗਲੀ ਪੜ੍ਹਾਈ ਕਿਵੇਂ ਕਰਾਂਗੇ? ਅਗਲੀ ਪੜ੍ਹਾਈ ਤਾਂ ਹੀ ਕਰਾਂਗੇ ਜੇ ਆਪਾਂ ਨੂੰ ABC ਆਉਂਦੀ ਹੋਵੇਗੀ, ਉੜਾੜਾ ਆਉਂਦਾ ਹੋਵੇਗਾ। ਤਾਂ ਪਹਿਲੇ ਉੜਾੜਾ ਬਾਣੀ ਪੜ੍ਹਨੀ, ਸਿਮਰਨ ਕਰਨਾ, ਅੱਗੇ ਫਿਰ ਆਪੇ ਗੱਲ 'ਚ। ਪਹਿਲਾਂ ਹੀ ਕਦਮ ਨਹੀਂ ਘਰੋਂ ਪੱਟਿਆ, ਘਰੋਂ ਨਿਕਲੇ ਹੀ ਨਹੀਂ, ਪਹਿਲਾਂ ਕਦਮ ਹੀ ਨਹੀਂ ਤੁਰੇ ਅਤੇ ਆਪਾਂ ਕਹੀਏ ਵੀ ਪਹੁੰਚੇ ਕੋਈ ਨਹੀਂ। ਸੋ ਪਹਿਲਾ ਕਦਮ ਗੁਰੂ ਦੇ ਚਰਨਾਂ 'ਚ ਆਉਣਾ, ਆਪ ਜੀ ਗੁਰਬਾਣੀ ਪੜ੍ਹੀ ਹੈ, ਸੁਖਮਨੀ ਸਾਹਿਬ ਦੇ ਪਾਠ ਹੋਏ ਨੇ, ਰਹਿਰਾਸ ਸਾਹਿਬ ਦੇ ਪਾਠ ਹੋਏ ਨੇ, ਗੁਰਬਾਣੀ ਦਾ ਕੀਰਤਨ ਹੋਇਆ, ਪ੍ਰਸਾਦ ਸੰਗਤ ਜੀ ਹੁਣ ਗੁਰੂ ਮਹਾਰਾਜ ਗੁਰੂ ਅਮਰਦਾਸ ਜੀ ਦਾ ਇਤਿਹਾਸ ਚੱਲ ਰਿਹਾ। ਭਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਏ ਬਣਿਆ। ਭੱਟਾ ਨੇ ਬਹੁਤ ਸੋਹਣੇ ਬਚਨ ਲਿਖੇ ਨੇ, ਕਹਿੰਦੇ ਗੁਰ ਅਮਰਦਾਸ ਪਰਸੀਐ ਕੋਹਮ ਪਾਤਕ ਬਿਨਾਸੈ। ਗੁਰੂ ਅਮਰਦਾਸ ਸਾਹਿਬ ਜੀ ਦੇ ਜਿੱਥੇ ਚਰਨ ਪੈ ਜਾਂਦੇ ਨੇ, ਉਸ ਧਰਤੀ ਦੇ ਵੀ ਪਾਪ ਮਿਟ ਜਾਂਦੇ ਨੇ। ਉਹ ਧਰਤੀ ਤੇ ਪਾਪ ਰਹਿੰਦੇ ਹੀ ਕੋਈ ਨਹੀਂ। ਗੁਰ ਅਮਰਦਾਸ ਪਰਸੀਐ ਪੋਹਮ ਪਾਤਿਕ ਬਿਨਾਸੈ, ਗੁਰ ਅਮਰਦਾਸ ਪਰਸੀਐ ਸਿੱਧ ਸਾਧਕ ਆਸਾ। ਜਿਹੜਾ ਗੁਰੂ ਅਮਰਦਾਸ ਦੇ ਚਰਨਾਂ ਨੂੰ ਛੂਹ ਲੈਂਦਾ ਹੈ, ਵੱਡੇ ਵੱਡੇ ਨਾਥ ਸਿੱਧ ਜਤੀ ਸਤੀ ਦੇਵੀ ਦੇਵਤੇ ਵੀ ਉਸ ਸਿੱਖ ਦੇ ਕੋਲ ਆ ਕੇ ਝੋਲੀ ਅੱਡਦੇ ਨੇ ਕਿ ਗੁਰੂ ਕੇ ਪਿਆਰਿਆ, ਸਾਨੂੰ ਤੇਰੇ ਤੇ ਬੜੀ ਆਸ ਹੈ, ਤੂੰ ਗੁਰੂ ਅਮਰਦਾਸ ਦਾ ਸਿੱਖ। ਗੁਰ ਅਮਰਦਾਸ ਪਰਸੀਐ ਧਿਆਨ ਲਹੀਐ ਪੋਹ ਮੁਕੈ, ਗੁਰ ਅਮਰਦਾਸ ਪਰਸੀਐ ਅਭਉ ਲੱਭੈ ਗਉ ਚੁਕੈ। ਭੱਟਾਂ ਨੇ ਜਿੰਨੀ ਉਪਮਾ ਗੁਰੂ ਅਮਰਦਾਸ ਸਾਹਿਬ ਦੀ ਕੀਤੀ, ਕਦੀ ਪੜ੍ਹ ਕੇ ਦੇਖੋ ਗੁਰੂ ਗ੍ਰੰਥ ਸਾਹਿਬ ਜੀ ਦੇ 1393, 1394, 1395 ਅੰਗ ਤੇ ਦਰਜ ਹੈ, ਸਵਈਏ ਮਹੱਲੇ ਤੀਜੇ ਕੇ। ਸਤਿਗੁਰੂ ਅਮਰਦਾਸ ਸਾਹਿਬ ਜੀ ਦੀ ਵੱਡੀ ਵਡਿਆਈ ਸਾਧ ਸੰਗਤ ਜੀ ਆਪ ਜੀ ਸੁਣ ਰਹੇ, ਸੇਵਾ ਦਾ ਨਮੂਨਾ ਪੇਸ਼ ਕਰ ਦਿੱਤਾ ਹੈ ਸਤਿਗੁਰਾਂ ਨੇ। ਇਹੋ ਜਿਹੀ ਸੇਵਾ ਸੰਸਾਰ 'ਚ ਕੋਈ ਕਰ ਨਹੀਂ ਸਕਿਆ ਜਿਹੀ ਜੀ ਗੁਰੂ ਅਮਰਦਾਸ ਸਾਹਿਬ ਕਰ ਰਹੇ। 72 ਵਰ੍ਹਿਆਂ ਦੀ ਉਮਰ ਬਿਰਧ ਅਵਸਥਾ ਹੈ ਤੇ ਜਲ ਢੋਵੋ ਇਹ ਸੀਸ ਕਰ ਘਰ ਪੱਗ ਪਖਲਾ। ਜਾਗਰ ਲੈ ਕੇ ਜਲ ਢੋਂਦੇ ਨੇ ਲੰਗਰ ਦੇ ਵਿੱਚ, ਸਾਰਾ ਸਾਰਾ ਦਿਨ ਲੰਗਰ 'ਚ ਪਾਣੀ ਦੀ ਲੋੜ ਰਹਿੰਦੀ ਹੈ, ਕਮੀ ਨਹੀਂ ਆਉਣ ਦਿੰਦੀ। ਜਾਂਦੇ ਨੇ ਦੌੜੇ ਜਾਗਰ ਭਰ ਕੇ ਲਿਆ ਕੇ ਗੁਰੂ ਦੇ ਲੰਗਰ 'ਚ ਪਾ ਕੇ ਦੁਬਾਰਾ ਫਿਰ ਦੌੜੇ ਜਾਂਦੇ ਨੇ, ਫਿਰ ਜਲ ਲੈ ਕੇ ਆਉਂਦੇ ਨੇ, ਉਹ ਗਾਗਰ ਉਲਟਾ ਕੇ ਤੀਜੀ ਵਾਰੀ ਫਿਰ ਤੁਰੇ ਜਾਂਦੇ ਨੇ। ਸਾਰਾ ਦਿਨ 100-100 ਗੇੜਾ ਘੜਾ ਪਾਣੀ ਦਾ ਲਿਆ ਕੇ, 100-100, 200-200 ਗੇੜਾ। ਸਾਧ ਸੰਗਤ ਜੀ, ਅੱਜ ਕੱਲ੍ਹ ਤਾਂ ਗੁਰੂ ਘਰ ਸੇਵਾ ਕਰਨੀ ਬੜੀ ਸੌਖੀ ਹੋ ਗਈ, ਸੇਵਾ ਬੜੀ ਔਖੀ ਸੀ, ਬੜੀ ਗਾਖੜੀ। ਗੁਰੂ ਅਮਰਦਾਸ ਨੇ ਲਿਖਿਆ ਸਤਿਗੁਰ ਕੀ ਸੇਵਾ ਗਾਖੜੀ, ਸਿਰ ਦੂਜਾ ਆਪ ਗਵਾ, ਔਖੀ ਹੈ ਸਿਰ ਦੇ ਕੇ ਆਪਾਂ ਗਵਾ ਕੇ ਮੈਨੂੰ ਛੱਡ ਕੇ ਹੁੰਦੀ ਹੈ। ਮੇਰੇ ਵਰਗਾ ਹੰਕਾਰੀ ਬੰਦਾ ਸੇਵਾ ਨਹੀਂ ਕਰ ਸਕਦਾ, ਹਉਮੈ ਵਿੱਚ ਸੇਵਾ ਨਾ ਹੋ ਗਈ ਤਾਂ ਮਨ ਬਿਰਥਾ ਜਾਏ। ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਦੀ ਸੇਵਾ ਕਰ ਰਹੇ, ਲੰਗਰ ਦੇ ਭਾਂਡੇ ਮਾਂਜਣੇ, ਬਲਟੋਏ ਦੇ ਕੇ ਵੱਡੇ ਛੋਟੇ ਭਾਂਡੇ ਮਾਂਜ ਕੇ ਫਿਰ ਉਹਨਾਂ ਨੂੰ ਜਲ ਨਾਲ ਭਰ ਦੇਣ, ਗੁਰੂ ਕੇ ਸਿੱਖਾਂ ਦੇ ਇਸ਼ਨਾਨ ਵਾਸਤੇ ਜਲ ਦਾ ਬੰਦੋਬਸਤ ਕਰਨਾ, ਫਿਰ ਲੱਕੜਾਂ ਪਾੜਨੀਆਂ, ਚੁੱਲ੍ਹਾ ਝੋਪਣਾ, ਦਾਲ ਸਬਜ਼ੀ ਤਿਆਰ ਕਰਨੀ, ਪ੍ਰਸ਼ਾਦੇ ਬਣਾਉਣੇ, ਆਟਾ ਗੁੰਨਣਾ, ਲੰਗਰ ਵਰਤਾਉਣਾ, ਇੱਕ ਮਿੰਟ ਵੀ ਆਰਾਮ ਨਹੀਂ ਕਰਨਾ, ਦਿਨ ਰਾਤ ਲੱਗੇ ਰਹਿਣਾ, ਅਤੇ ਗੁਰੂ ਸਾਹਿਬ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਸੇਵਾ ਵੀ ਕਰਨੀ। ਜੋ ਕਰੜੀ ਤੋਂ ਕਰੜੀ, ਔਖੀ ਤੋਂ ਔਖੀ ਸੇਵਾ ਮਹਾਰਾਜ ਕਰ ਰਹੇ ਨੇ ਆਪਣੇ ਗੁਰਦੇਵ ਸਤਿਗੁਰੂ ਅੰਗਦ ਦੇਵ ਜੀ ਦੀ, ਆਓ ਇਹਦਾ ਵਰਣਨ ਸਰਵਣ ਕਰੀਏ। ਮਹਾਂਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਸਾਹਿਬ ਜੀ ਲਿਖਦੇ ਨੇ, ਮਨ ਬਿਰਤੀਆਂ ਨੂੰ ਮਹਾਰਾਜ ਸਾਹਿਬ ਗੁਰੂ ਅਮਰਦਾਸ ਗੁਰੂ ਅੰਗਦ ਦੇਵ ਦੇ ਚਰਨਾਂ 'ਚ ਸ੍ਰੀ ਖਡੂਰ ਸਾਹਿਬ ਦੀ ਧਰਤੀ 'ਤੇ ਲੈ ਚੱਲੋ। ਸਾਧ ਸੰਗਤ ਜੀ, ਗੁਰੂ ਘਰ ਸਾਰੇ ਸਤਿਕਾਰਯੋਗ ਅਤੇ ਬੜੇ ਮਹਾਨ ਨੇ, ਪਰ ਜਦੋਂ ਖਡੂਰ ਸਾਹਿਬ ਅਤੇ ਗੋਇੰਦਵਾਲ ਸਾਹਿਬ ਜਾਈਦਾ ਨਾ, ਬਹੁਤ ਵੈਰਾਗ ਆਉਂਦਾ। ਉੱਥੇ ਉਹ ਸਮਾਂ ਯਾਦ ਕਰੀਦਾ ਵੀ ਜਦੋਂ ਇੱਥੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ, ਭਾਈ ਭਗੀਰਥ ਜੀ, ਭਾਈ ਸਧਾਰਨ ਜੀ, ਭਾਈ ਜੀਵਾ ਜੀ, ਭਾਈ ਧਿੰਗਾ ਨਾਈ ਜੀ, ਕਿੰਨੇ ਕੁ ਸਿੱਖਾਂ ਦਾ ਨਾਂ ਲਈਏ, ਕਰਮੀਆਂ ਵਾਲੇ ਸਿੱਖ ਸੇਵਾ ਕਰਿਆ ਕਰਦੇ ਸਨ, ਭਾਈ ਬਾਲਾ ਜੀ ਕਥਾ ਕਰਿਆ ਕਰਦੇ ਸਨ, ਗੁਰੂ ਅੰਗਦ ਦੇਵ ਜੀ ਗੁਰੂ ਨਾਨਕ ਸਾਹਿਬ ਦੀ ਕਥਾ ਸੁਣਿਆ ਕਰਦੇ ਸਨ, ਗੁਰੂ ਅੰਗਦ ਦੇਵ ਜੀ ਬੱਚਿਆਂ ਨੂੰ ਗੁਰਮੁਖੀ ਅੱਖਰ ਸਿਖਾਇਆ ਕਰਦੇ ਸਨ, ਕੁਸ਼ਤੀਆਂ ਅਤੇ ਕਬੱਡੀ ਕਰਾਇਆ ਕਰਦੇ ਸਨ, ਮਹਾਰਾਜ ਸੱਚੇ ਪਾਤਸ਼ਾਹ ਪਰਮੇਸ਼ਰ ਦੀ ਭਗਤੀ ਅਤੇ ਸਰੀਰਕ ਸ਼ਕਤੀ ਦਾ ਸੁਮੇਲ ਕਰ ਰਹੇ ਸਨ। ਐਸੀ ਉਹਨਾਂ ਦੀ ਦਇਆ ਰਹਿਮਤ ਬਖਸ਼ਿਸ਼ ਵਸ ਰਹੀ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਪੌੜੀ ਬਾਬੇ ਸੱਤੇ ਬਲਵੰਡੇ ਨੇ ਲਿਖੀ ਹੈ। ਬਹੁਤ ਹੀ ਸੋਹਣੇ ਬਚਨ ਉਹਨਾਂ ਨੇ ਉਸ ਵੇਲੇ ਦੇ ਲਿਖੇ ਹਨ, ਉਹ ਜਿਹਨਾਂ ਦੀ ਇਹ ਜਿਹੜੀ ਸੱਤੇ ਬਲਵੰਡੇ ਦੀ ਵਾਰ ਹੈ ਨਾ, ਇਹ ਸੱਤੇ ਬਲਵੰਡੇ ਦੀ ਵਾਰ ਜ਼ਿਆਦਾਤਰ ਗੋਇੰਦਵਾਲ ਸਾਹਿਬ ਅਤੇ ਖੰਡੂਰ ਸਾਹਿਬ ਦਾ ਹਾਲਾਤ ਬਿਆਨ ਕਰਦੀ ਹੈ। ਫੇਰ ਵਸਾਇਆ ਫੇਰ ਵਾਣ ਸਤਿਗੁਰ ਖੰਡੂਰ, ਜਪ ਤਪ ਸੰਜਮ ਨਾਲ ਖੁਦ ਹੋਰ ਮੁੱਚ ਗਰੂਰ ਲੱਭ ਵਿੜਾ ਹੈ ਮਾਨਸਾ ਜਿਉ ਪਾਣੀ ਬੂਰ ਪਰਿਆ ਦਰਗਹਿ ਗੁਰੂ ਕੀ ਕੁਦਰਤੀ ਨੂਰ ਜਿਤ ਸੋ ਹਾਥ ਨਾ ਲੱਭਈ ਤੂੰ ਉਹ ਠਰੂਰ ਨੌਨਦ ਨਾਮ ਨਿਧਾਨ ਹੈ ਤੁਧ ਵਿੱਚ ਭਰਪੂਰ ਨਿੰਦਾ ਤੇਰੀ ਜੋ ਕਰੇ ਸੋ ਬੰਜੈ ਚੂਰ ਨੇੜੇ ਦਿਸੈ ਮਾਤ ਲੋਕ ਤੁਧ ਸੁਜੈ ਦੂਰ ਫੇਰ ਵਸਾਇਆ ਫੇਰ ਆਣ ਸਤਿਗੁਰ ਸੰਦੂਰ ਤੇ ਅੱਗੇ ਗੁਰੂ ਅਮਰਦਾਸ ਬਾਰੇ ਲਿਖਿਆ ਸੋ ਟਿੱਕਾ ਸੋ ਬੈਣਾ ਸੋਈ ਦੀ ਵਾਰ ਪਿਊ ਦਾ ਦੇ ਜੇ ਵਹਾ ਪੋਤਾ ਪਰਵਾਨ ਜਿਨ ਬਾਸਕ ਨੇਤਰਾ ਕੱਤਿਆ ਕਰਨੇ ਹੀ ਤਾਣ ਜਿਨ ਸਮੁੰਦ ਬਿਰੋਲਿਆ ਕਰ ਮੇਰ ਮਧਾਨ ਚੌਦਹ ਰਤਨ ਨਿਕਾਲਿਓਨ ਕੀ ਤੋਨ ਚਾਲਾਨ ਕੋੜਾ ਕੀ ਤੋ ਸਹਿਜ ਦਾ ਜਤ ਕੀਓ ਬਲਾਨ ਤਨਖ ਚੜਾਇਓ ਸਤ ਦਾ ਜਸ ਹੰਦਾ ਬਾਣ ਕਲ ਵਿੱਚ ਤੂੰ ਆਧਾਰ ਸਾ ਚੜਿਆ ਰਹਿ ਪਾਣ ਸਤੋ ਖੇਤ ਜਮਾਇਓ ਸਤੋ ਛਾਵਾਣ ਨਿਤ ਰਸੋਈ ਤੇਰੀਐ ਘਿਓ ਮੈਦਾ ਖਾਣ ਚਾਰੇ ਕੁੰਡਾ ਸੁਧਿ ਅਸਮਨ ਮੈਂ ਸ਼ਬਦ ਪਰਵਾਨ ਆਵਾਗੌਣ ਨਿਵਾਰਿਓ ਕਰ ਨਦਰ ਨਿਸ਼ਾਨ ਔਤਰਿਆ ਅਵਤਾਰ ਲੈ ਸੋ ਪੁਰਖ ਸੁਜਾਣ ਚੱਖੜ ਵਾਓ ਨਾ ਡੋਲਈ ਪਰਬਤ ਮੇਰਾਣ ਜਾਣੈ ਬਿਰਤਾ ਜੀ ਕੀ ਜਾਣੀ ਹੂੰ ਜਾਣ ਕਿਆ ਸਾ ਲਾਹੀ ਸੱਚੇ ਪਾਤਸ਼ਾਹ ਜਾਂ ਤੂੰ ਸੁਗੜ ਸੁਜਾਣ ਦਾਨ ਜੇ ਸਤਿਗੁਰ ਭਾਵ ਸੀ ਸੋ ਸੱਤੇ ਦਾਨ ਨਾਨਕ ਹੰਦਾ ਛਤਰ ਸਿਰ ਉਮਤ ਹੈਰਾਨ ਸੋ ਟਿੱਕਾ ਸੋ ਬਹਿਣਾ ਸੋਈ ਦੀਵਾਨ ਪਿਊ ਦਾਦੇ ਜੇਵਾ ਪੋਤਰਾ ਪਰਵਾਨ ਇਹ ਗੁਰੂ ਅਮਰਦਾਸ ਜੀ ਬਾਰੇ ਅੱਖੀਂ ਵੇਖੇ ਹਾਲਾਤ ਲਿਖੇ ਨੇ ਜਿਹਨਾਂ ਪੌੜੀਆਂ ਦੀ ਇੱਕ ਇੱਕ ਪੰਕਤੀ ਦੀ ਵਿਆਖਿਆ ਕਰੀਏ ਬਹੁਤ ਲੰਮਾ ਸਮਾਂ ਚਾਹੀਦਾ ਅਤੇ ਸਾਧ ਸੰਗਤ ਜੀ ਅੱਜ ਦਾਸ ਦਾ ਮਨ ਹੀ ਕਰ ਆਇਆ ਵੀ ਇਹ ਪੌੜੀ ਪਾਤਸ਼ਾਹ ਦੀ ਉਸ ਵਿੱਚ ਗਾਈਏ ਕਿਉਂਕਿ ਜਦੋਂ ਇਹ ਵਾਰ ਪੜ੍ਹੀ ਦੀ ਹੈ ਨਾ ਬਾਬੇ ਸੱਤੇ ਬਲਵੰਡੇ ਦੀ ਭਾਈ ਸੱਤਾ ਬਲਵੰਡਾ ਗੁਰੂ ਘਰ ਦੇ ਕੀਰਤਨੀਏ ਸਨ ਉਹਨਾਂ ਨੇ ਵਾਰ ਗੁਰੂ ਦੀ ਉਸਤਤ ਲਿਖੀ ਰਾਮ ਕਲੀ ਕੀ ਵਾਰ ਇਹਨੂੰ ਕਹਿੰਦੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਸੱਚੇ ਪਾਤਸ਼ਾਹ ਦੀ ਅੱਖੀਂ ਵੇਖੀ ਹੈ ਉਸਤਤ ਜਿਹਨਾਂ ਮਹਾਂਪੁਰਸ਼ਾਂ ਨੇ ਦਰਸ਼ਨ ਕੀਤੇ ਨੇ ਆਪ ਲਿਖੇ ਤੋ ਸਾਧ ਸੰਗਤ ਜੀ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦੀ ਸੇਵਾ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਬਿਆਨ ਕਰਦੇ ਮਨ ਬਿਰਤੀਆਂ ਨੂੰ ਪਾਤਸ਼ਾਹ ਦੇ ਚਰਨਾਂ ਨਾਲ ਜੋੜ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਲੋਕ ਕਹਿੰਦੇ ਅਮਰਦਾਸ ਤੈਨੂੰ ਕੀ ਹੋ ਗਿਆ ਤੂੰ ਆਪਣੇ ਘਰ ਕਿਉਂ ਨਹੀਂ ਜਾਂਦਾ ਤੇਰਾ ਪਰਿਵਾਰ ਹੈ ਤੇਰੇ ਬੱਚੇ ਨੇ ਤੇਰੇ ਭਰਾ ਨੇ ਤੇਰੇ ਭਤੀਜੇ ਨੇ ਬਸ ਕੇ ਪਿੰਡ ਵਿੱਚ ਤੇਰਾ ਬੜਾ ਸਤਿਕਾਰ ਮਾਣ ਸੀ ਤੂੰ ਆਪਣੇ ਪਿੰਡ ਦੀ ਇੱਜ਼ਤ ਮਾਣ ਵਡਿਆਈ ਪਰਿਵਾਰ ਦੀ ਛੱਡ ਕੇ ਕਿੱਥੇ ਕੀ ਕਰਦਾ ਪਿੰਡ ਸਾਰਾ ਦਿਨ ਤੂੰ ਭਾਂਡੇ ਮਾਂਜਦਾ ਹੈ ਸਾਰਾ ਦਿਨ ਤੂੰ ਪਾਣੀ ਧੋਂਦਾ ਹੈ ਤੂੰ ਆਪਣੇ ਘਰ ਚਲਾ ਜਾ ਆਪਣੇ ਘਰ ਦੇ ਜੀਆਂ ਨੂੰ ਮਿਲ ਇੱਦਾਂ ਨਹੀਂ ਕਰੀਦਾ ਹੁੰਦਾ ਸਿਆਣਾ ਬਣੀਦਾ ਸਾਧ ਸੰਗਤ ਜੀ ਮੂਰਖ ਲੋਕ ਆਪਣੇ ਆਪ ਨੂੰ ਸਿਆਣਾ ਸਮਝਦੇ ਨੇ ਅਤੇ ਸਿਆਣਿਆਂ ਨੂੰ ਭੋਲਾ ਸਮਝਦੇ ਨੇ ਭਾਈ ਗੁਰਦਾਸ ਜੀ ਨੇ ਬੜੇ ਸੋਹਣੇ ਬਚਨ ਲਿਖੇ ਨੇ ਕਹਿੰਦੇ ਦੁਨੀਆਂ ਪੁੱਠੀ ਹੈ ਗਈ ਨੂੰ ਆਈ ਕਹਿੰਦੇ ਨੇ ਆਈ ਨੂੰ ਗਈ ਕਹਿੰਦੇ ਨੇ ਚਲਦੀ ਨੂੰ ਗਾਡੀ ਕਹਿੰਦੇ ਨੇ ਗਾਡੀ ਕਹਿੰਦੇ ਚਲਦੀ ਦਾ ਨਾਮ ਗਾਡੀ ਹੈ ਹੁਣ ਗਾਡੀ ਦਾ ਜੇ ਦੂਸਰਾ ਅਰਥ ਨਾ ਹੁੰਦੇ ਚਲਤੀ ਦਾ ਨਾਮ ਗਾਡੀ ਆਪਾਂ ਸਮਝਦੇ ਨਹੀਂ ਗੱਡੀ ਪਰ ਗੱਡੀ ਦਾ ਜਾਂ ਗਾਡੀ ਦਾ ਪੰਜਾਬੀ 'ਚ ਹੋਰ ਅਰਥ ਵੀ ਹੈ ਨਾ ਗੱਡੀ ਹੋਈ ਕੋਈ ਮੋਹੜੀ ਕੱਢਦੇ ਸਮਝੇ ਹੁਣ ਜਿਹੜੀ ਜ਼ਮੀਨ 'ਚ ਕਿੱਲਾ ਗੱਡਿਆ ਉਹ ਤਾਂ ਨਹੀਂ ਚੱਲ ਸਕਦਾ ਤਾਂ ਚਲਦੀ ਨੂੰ ਗਾਡੀ 'ਚੋਂ ਕਹਿੰਦੇ ਅੱਖ ਚਲੀ ਗਈ ਦੁਖਣੇ ਆ ਗਈ ਅੱਖ ਦੀ ਜੋਤ ਗਈ ਵੇਖਣ ਬੰਦ ਹੋ ਗਿਆ ਪੱਟੀ ਬੰਨੀ ਫਿਰਦਾ ਕਹਿੰਦੇ ਕੀ ਹੋਇਆ ਕਹਿੰਦੇ ਆਈ ਹੋਈ ਹੈ ਕਈ ਨੂੰ ਆਈ ਕਹਿੰਦੇ ਦੀਵਾ ਬੁਝਾਉਣਾ ਹੈ ਫੂਕ ਮਾਰ ਕੇ ਰਾਤ ਨੂੰ ਤੇ ਕਹਿੰਦੇ ਦੀਵਾ ਵੱਡਾ ਕਰ ਦੇ। ਤੇ ਹੁਣ ਨਵੇਂ ਬੱਚਿਆਂ ਨੂੰ ਤੇ ਪਤਾ ਨੀ ਪੰਜਾਬੀ ਦੇ ਮੁਹਾਵਰਿਆਂ ਦਾ, ਪਰ ਸਾਡੇ ਬਜ਼ੁਰਗਾਂ ਨੂੰ ਪੁਰਾਣੇ ਨੂੰ ਪਤਾ ਵੀ ਏਦਾਂ ਹੀ ਕਹਿੰਦੇ ਹੁੰਦੇ ਸੀ ਦੀਵਾ ਵੱਡਾ ਕਰ ਦਿਓ, ਦੁਕਾਨ ਵਧਾ ਦਿਓ, ਦੁਕਾਨ ਦਾ ਸੈੱਟ ਰਹਿੰਦੇ ਵੀ ਜਿਹੜੇ ਸ਼ਹਿਰੀ ਲੋਕ ਨੇ ਦੁਕਾਨ ਬੰਦ ਕਰਦੇ ਨੇ, ਇਹ ਨੀ ਕਹਿੰਦੇ ਨਾ ਦੁਕਾਨ ਬੰਦ ਕਰਨੀ, ਉਹ ਕਹਿੰਦੇ ਦੁਕਾਨ ਵਧਾਉਣੀ ਹੈ। ਤੋ ਇਹ ਬੋਲੀਆਂ ਜਿਹੜੀਆਂ ਨੇ ਇਹ ਸੰਸਾਰ ਦੇ ਲੋਕਾਂ ਨੇ ਬਣਾਈਆਂ। ਸਾਧ ਸੰਗਤ ਜੀ ਆਪਣੇ ਆਪ ਨੂੰ ਸਿਆਣੇ ਸਮਝਣ ਵਾਲੇ ਮਹਾਂਪੁਰਸ਼ਾਂ ਨੂੰ ਭੋਲਾ ਸਮਝਦੇ ਹਨ, ਕਹਿੰਦੇ ਅਮਰਦਾਸ ਤੂੰ ਕਿਉਂ ਭੋਲਾ ਬਣਿਆ ਹੋਇਆ, ਤੂੰ ਇੱਥੇ ਕੀ ਕਰਦਾ, ਆਪਣੇ ਪਿੰਡ ਚਲਾ ਜਾ, ਆਪਣੇ ਪਰਿਵਾਰ ਵਿੱਚ ਰਹਿ, ਉੱਥੇ ਆਪਣੇ ਪਰਿਵਾਰ ਦੀ ਇੱਜ਼ਤ ਦਾ ਕੋਈ ਖਿਆਲ ਕਰ, ਤੇਰੇ ਰਿਸ਼ਤੇਦਾਰ, ਤੇਰਾ ਮਾਂ ਪਿਓ, ਭੈਣ ਭਰਾ, ਪੁੱਤਰ ਭਤੀਜੇ, ਕਿੱਡਾ ਵੱਡਾ ਪਰਿਵਾਰ ਹੈ, ਉਹ ਆਪਣਾ ਪਰਿਵਾਰ ਕਿਉਂ ਛੱਡਿਆ ਹੋਇਆ। ਉਹਦਾ ਜਵਾਬ ਕੀ ਦਿੰਦੇ ਨੇ ਸ੍ਰੀ ਅਮਰਦਾਸ ਜੀ, ਉੱਤਰ ਦਿੰਦੇ ਨੇ ਨਾ ਹਮਰਾ ਕੋ, ਕਹਿੰਦੇ ਸਾਡਾ ਕੋਈ ਨਹੀਂ ਗਾ ਕਬੀਰ, ਹਮਰਾ ਕੋ ਨਹੀਂ। ਇਹ ਕੋਈ ਵੀ ਗੱਲ ਸਾਧ ਸੰਗਤ ਜੀ ਗੁਰਬਾਣੀ ਤੋਂ ਬਾਹਰ ਨਹੀਂ। ਅੱਜ ਕੱਲ੍ਹ ਕਈ ਸੱਜਣੇ ਪ੍ਰਚਾਰ ਕਰ ਰਹੇ ਨੇ ਵੀ ਅਸੀਂ ਤਾਂ ਗੁਰੂ ਗ੍ਰੰਥ ਸਾਹਿਬ ਦੀ ਗੱਲ ਮੰਨਣੀ ਹੈ, ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਅਸੀਂ ਕੋਈ ਗੱਲ ਨਹੀਂ ਮੰਨਣੀ। ਤੇ ਗੁਰੂ ਗ੍ਰੰਥ ਸਾਹਿਬ ਦੀ ਗੱਲ ਕੀ ਹੈ ਸੁਣ ਲਓ, ਭਾਈ ਸੰਤੋਖ ਸਿੰਘ ਲਿਖ ਰਹੇ, ਗੁਰੂ ਅਮਰਦਾਸ ਕਹਿ ਰਹੇ, ਕਹਿੰਦੇ ਨੇ ਸਾਡਾ ਕੋਈ ਨਹੀਂ, ਤਿੰਨ ਸੌ ਕਹੇ ਨਾ ਹਮਰਾ ਕੋਈ, ਹਮ ਕਿਸ ਨੂੰ ਕੇ ਮੈਂ ਕਿਸ ਕਾਲ, ਨਾ ਸਾਡਾ ਕੋਈ ਹੈ ਤੇ ਨਾ ਅਸੀਂ ਕਿਸੇ ਦੇ ਹਾਂ, ਨਾ ਪਹਿਲਾਂ ਸੀ ਨਾ ਅੱਗੇ, ਆਪ ਤੇ ਇਕੇਲਾ, ਜਾਤ ਇਕੇਲਾ, ਇਹ ਸਾਰੇ ਸੰਬੰਧ ਝੂਠੇ ਨੇ, ਜਿੰਨੇ ਰਿਸ਼ਤੇ ਨੇ ਸਭ ਝੂਠੇ ਨੇ। ਤੇ ਗੁਰੂ ਮਹਾਰਾਜ ਦੀ ਬਾਣੀ ਕਬੀਰ ਸਾਹਿਬ ਲਿਖਦੇ ਨੇ, ਗੁਰੂ ਗ੍ਰੰਥ ਸਾਹਿਬ ਦਾ ਬਚਨ ਹੈ, ਕਬੀਰ ਹਮਰਾ ਕੋ ਨਹੀਂ, ਕਬੀਰ ਹਮਰਾ ਕੋ ਨਹੀਂ, ਹਮ ਕਿਸ ਨੂੰ ਕੇ ਨਾਹੀਂ, ਅਸੀਂ ਕਿਸੇ ਦੇ ਨਹੀਂ, ਕੋਈ ਸਾਡਾ ਨਹੀਂ, ਜਿਨ ਇਹ ਰਚਨ ਰਚਾਇਆ ਤਿਸੀ ਮਾਹੀ ਸਮਾਹੀ, ਬਸ ਸਾਡਾ ਉਹੀ ਹੈ ਜਿਹਨੇ ਇਹ ਪਸਾਰਾ ਪਸਾਰਿਆ, ਅਸੀਂ ਉਹਦੇ 'ਚ ਸਮਾਉਣਾ ਚਾਹੁੰਦੇ ਹਾਂ, ਹੋਰ ਸਾਨੂੰ ਕੋਈ ਆਪਣਾ ਨਜ਼ਰ ਨਹੀਂ ਆਉਂਦਾ। ਸ੍ਰੀ ਅਮਰਦਾਸ ਜੀ ਕਹਿਣ ਲੱਗੇ, ਸੱਜਣੋ ਕਿਹੜੇ ਰਿਸ਼ਤੇਦਾਰਾਂ ਦੀ ਗੱਲ ਕਰਦੇ ਹੋ, ਹੁਣ ਮੇਰਾ ਰਿਸ਼ਤਾ ਮੇਰੇ ਗੁਰੂ ਨਾਲ ਹੀ ਹੈ, ਜਿਵੇਂ ਨਦੀ ਦਾ ਪਾਣੀ ਜਾ ਰਿਹਾ ਤੇਜ਼ ਰਫ਼ਤਾਰ, ਪਾਣੀ 'ਚ ਘਾਹ ਦੇ ਤੀਲੇ ਇਕੱਠੇ ਹੋ ਜਾਂਦੇ ਨੇ। ਹਾਂਜੀ, ਕਦੀ ਜ਼ੋਰ ਪੈਂਦਾ ਪਾਣੀ ਦਾ, ਤੀਲਾ ਐਂ ਨੂੰ ਚਲਾ ਜਾਂਦਾ ਤੇ ਕੋਈ ਐਂ ਨੂੰ ਚਲਾ ਜਾਂਦਾ, ਕਦੀ ਇਕੱਠੇ ਹੁੰਦੇ ਨੇ, ਕਦੀ ਉਹ ਤੀਲੇ ਘਾਹ ਦੇ ਨਦੀ ਵਿੱਚ ਵਿਛੜ ਵੀ ਜਾਂਦੇ ਨੇ। ਇਹ ਨਦੀ ਦਾ ਪ੍ਰਵਾਹ ਲੱਖਾਂ ਸਾਲਾਂ ਤੋਂ ਚੱਲਿਆ ਆ ਰਿਹਾ, ਪਤਾ ਨਹੀਂ ਕਦੋਂ ਦੀ ਇਹ ਜੀਵਨ ਦੀ ਰੌਂ ਚੱਲੀ ਆਉਂਦੀ ਹੈ, ਕਦੀ ਇਕੱਠੇ ਹੋ ਜਾਂਦੇ ਹਾਂ ਤੇ ਕਦੀ ਵਿਛੜ ਜਾਂਦੇ ਹਾਂ, ਸੰਯੋਗ ਵਿਯੋਗ ਦੋਏ ਕਾਲ ਚਲਾਵੇ ਲੇਖੇ ਆਵੇ, ਭਾਗ ਸੰਯੋਗ ਦੇ ਵਿਯੋਗ ਦਾ ਇਹ ਕੰਮ ਚੱਲ ਰਿਹਾ ਹੈ। ਹਾਂਜੀ, ਹਾਂ, ਕਹਿੰਦੇ ਜਿਵੇਂ ਕਿਸ਼ਤੀ ਦੇ ਵਿੱਚ, ਬੇੜੀ ਦੇ ਵਿੱਚ 50-100 ਮੁਸਾਫ਼ਰ ਇਕੱਠੇ ਹੋ ਕੇ ਬਹਿ ਗਏ ਨੇ ਦਰਿਆ ਪਾਰ ਕਰਨ ਦੇ, ਮਲਾਹ ਨੇ ਚੱਪੂ ਲਾਏ ਨੇ, ਉਹ ਮੁਸਾਫ਼ਰ ਆਪਸ 'ਚ ਬੈਠੇ ਇੱਕ ਦੂਜੇ ਦੇ ਨਾਲ ਜੁੜ ਕੇ ਗੱਲਾਂ ਕਰਦੇ ਨੇ, ਭਾਈ ਸਾਹਿਬ ਤੁਸੀਂ ਕਿੱਥੋਂ ਆਏ, ਤੁਸੀਂ ਕਿੱਥੋਂ ਆਏ, ਮੈਂ ਜੀ ਫਲਾਣੇ ਸ਼ਹਿਰ ਤੋਂ ਆਇਆ, ਉੱਥੇ ਦਾ ਕੀ ਹਾਲ ਹੈ, ਗੱਲਾਂ ਬਾਤਾਂ 10-20 ਮਿੰਟ, ਅੱਧਾ ਘੰਟਾ ਦੋਸਤਾਂ ਮਿੱਤਰਾਂ ਦੀ ਤਰ੍ਹਾਂ ਕਰਦੇ ਨੇ। ਪਰਲੇ ਪਾਸੇ ਬੇੜੀ ਪਹੁੰਚ ਜਾਂਦੀ ਹੈ, ਉਹ ਸਾਰੇ ਮੁਸਾਫ਼ਰ ਬੇੜੀ 'ਚੋਂ ਉਤਰ ਕੇ ਆਪਣੇ ਆਪਣੇ ਰਾਹ ਪੈ ਜਾਂਦੇ ਆ, ਮੁੜ ਕੇ ਇੱਕ ਦੂਜੀ ਵੱਲ ਨਹੀਂ ਦੇਖਦੇ ਬਈ ਉਹਨੂੰ ਨਾਲ ਲੈ ਕੇ ਤੁਰਨਾ ਹੈ, ਉਹਦੇ ਨਾਲ ਗੱਲਬਾਤ ਕਰਨੀ ਹੈ, ਉਹ ਫਿਰ ਇਕੱਠੇ ਹੋਣਾ ਜ਼ਰੂਰੀ ਨਹੀਂ ਹੁੰਦਾ। ਆਪਾਂ ਵੀ ਬੱਸਾਂ, ਗੱਡੀਆਂ, ਰੇਲਾਂ, ਹਵਾਈ ਜਹਾਜ਼ਾਂ 'ਚ ਸਫ਼ਰ ਕਰਦੇ ਹਾਂ, ਘੰਟਾ, 2 ਘੰਟੇ, 10 ਘੰਟੇ, 20 ਘੰਟੇ ਵੀ ਕਰਦੇ ਹਾਂ, ਪਰ ਜਦੋਂ ਜਹਾਜ਼ ਤੋਂ ਉੱਤਰ ਜਾਂਦੇ ਹਾਂ, ਟ੍ਰੇਨ ਤੋਂ ਉੱਤਰ ਜਾਂਦੇ ਹਾਂ, ਬੱਸ ਤੋਂ ਉੱਤਰ ਜਾਂਦੇ ਹਾਂ, ਆਪਣੇ ਆਪਣੇ ਰਾਹ ਪੈ ਜਾਂਦੇ ਹਾਂ, ਫਿਰ ਤਾਂ ਨਹੀਂ ਕੋਈ ਰਹਿੰਦਾ। ਬਸ ਇਹ ਜ਼ਿੰਦਗੀ ਦੇ ਵਿੱਚ ਸਮਝੋ ਨਦੀ ਨਾਮ ਸੰਜੋਗੀ ਮੇਲੇ ਬਣੇ ਹੋਏ। ਹਾਂਜੀ, ਫਿਰ ਵਿਛੜ ਜਾਂਦੇ ਤੇ ਫਿਰ ਸੰਭਾਲ ਨਹੀਂ ਕਰਦੇ ਮੁੜ ਕੇ ਕਿਸੇ ਨੂੰ ਆ ਕੇ ਪੁੱਛਿਆ ਕਿਸੇ ਨੇ ਮੇਰੇ ਬੱਚਿਆਂ ਦਾ ਕੀ ਹਾਲ ਹੈ, ਮੇਰੀ ਪਤਨੀ ਦਾ ਕੀ ਹਾਲ ਹੈ, ਮੇਰੇ ਪਰਿਵਾਰ ਦਾ ਕੀ ਹਾਲ ਹੈ। ਵੈ ਸੁੱਤ ਵੈ ਬਿਤ ਵੈ ਪੁਰ ਪਾਟਨ ਬਹੁ ਨਾ ਦੇਖੇ ਆਏ, ਮੁੜ ਕੇ ਫਿਰ ਉਹਨਾਂ ਨੂੰ ਆ ਕੇ ਨਹੀਂ ਦੇਖਦਾ ਬੰਦਾ। ਹਾਂਜੀ, ਕਹਿੰਦੇ ਪ੍ਰਾਹੁਣੇ ਆਉਂਦੇ ਨੇ ਰਾਤ ਰਹਿ ਕੇ ਚਲੇ ਜਾਂਦੇ ਨੇ, ਸਵੇਰ ਹੁੰਦੀ ਆਪਣੇ ਆਪਣੇ ਰਾਹ ਪੈ ਜਾਂਦੇ ਨੇ, ਸਰਾਂ ਵਿੱਚ ਸੁੱਤੇ ਹੋਏ ਮੁਸਾਫਿਰ ਚਲੇ ਜਾਂਦੇ ਨੇ। ਬਈ ਹੁਣ ਮੇਰਾ ਕੋਈ ਰਿਸ਼ਤੇਦਾਰ ਨਹੀਂ, ਹੁਣ ਤਾਂ ਮੇਰਾ ਸਤਿਗੁਰੂ ਹੀ ਮੇਰਾ ਸਭ ਕੁਛ ਹੈ। ਮੇਰਾ ਘਰ ਬਾਰ ਮਾਂ ਪਿਓ ਭੈਣ ਭਰਾ ਰਿਸ਼ਤੇ ਨਾਤੇ ਸਭ ਗੁਰੂ ਨਾਲ ਹੀ ਹੈ। ਇਹ ਗੁਰੂ ਸਾਹਿਬ ਹੀ ਮੇਰੇ ਅੰਤ ਨੂੰ ਸਹਾਈ ਹੋਣਗੇ। ਇਹ ਗੁਰੂ ਉੱਥੇ ਤੱਕ ਨਾਲ ਜਾਣਗੇ ਜਿੱਥੇ ਕੋਈ ਨੀ ਜਾਣ। ਦੁਨੀਆਂ ਤੋਂ ਜਾਣ ਲੱਗਿਆ ਨਾ ਭੈਣ ਨਾ ਭਰਾ ਨਾ ਧੀ ਨਾ ਪੁੱਤਰ ਕੋਈ ਨਾਲ ਨੀ ਜਾਂਦਾ, ਪਰ ਗੁਰੂ ਜਾਂਦਾ। ਗੁਰੂ ਅੱਗੇ ਜਾ ਕੇ ਛੁਡਾ ਵੀ ਲੈਂਦਾ ਧਰਮ ਰਾਜ ਚ। ਇਸ ਕਰਕੇ ਗੁਰੂ ਦਾ ਹੀ ਰਿਸ਼ਤਾ ਪੱਕਾ ਹੈ, ਮੈਂ ਆਪਣੇ ਗੁਰੂ ਨਾਲ ਹੀ ਸੰਬੰਧ ਬਣਾ ਲਿਆ।
ਜੀਵਤ ਪ੍ਰਾਣ ਆਧਾਰ ਹੈ,
ਇਹ ਜਿਉਂਦਿਆਂ ਵੀ ਮੇਰੇ ਪ੍ਰਾਣਾਂ ਦਾ ਆਸਰਾ ਹਨ। ਇਹਨਾਂ ਦੇ ਦਰਸ਼ਨ ਤੋਂ ਬਿਨਾਂ ਮੈਨੂੰ ਕੁਝ ਚੰਗਾ ਨਹੀਂ ਲੱਗਦਾ। ਲੋਕ ਇਹ ਜਵਾਬ ਸੁਣ ਕੇ ਆਪਣੇ ਆਪਣੇ ਘਰਾਂ ਨੂੰ ਚਲੇ ਜਾਂਦੇ ਨੇ। ਉਹ ਜਿਹੜੇ ਲੋਕ ਦੁਨਿਆਵੀ ਬਿਰਤੀਆਂ ਵਾਲੇ ਨੇ ਉਹ ਚੁੱਪ ਕਰਕੇ ਰਹਿ ਜਾਂਦੇ ਨੇ, ਕਿਉਂਕਿ ਸਾਧ ਸੰਗਤੀਆਂ ਦੁਨੀਆਂ ਜਿਹੜੀ ਹੈ ਨਾ ਭਗਤੀ ਕਰਨ ਵਾਲਿਆਂ ਨੂੰ ਬੜੇ ਦੁੱਖ ਦਿੰਦੀ ਹੈ। ਅੱਜ ਤਾਈਂ ਕੋਈ ਮਹਾਂਪੁਰਸ਼ ਸੰਤ ਭਗਤ ਦੁਨੀਆਂ 'ਤੇ ਐਸਾ ਨਹੀਂ ਜਿਹਨੂੰ ਦੁਨੀਆਂ ਨੇ ਦੁੱਖ ਨਾ ਦਿੱਤੇ ਹੋਣ, ਕਿਉਂਕਿ ਦੁਨੀਆਂ ਉਹਨਾਂ ਭਗਤਾਂ ਦੀ ਰਮਜ ਸਮਝ ਹੀ ਨਹੀਂ ਸਕਦੀ। ਅਤੇ ਜਿੰਨੇ ਵੀ ਮਹਾਂਪੁਰਸ਼ ਨੇ ਉਹਨਾਂ ਨੂੰ ਟੋਕ ਵਾਟ ਕਰਨੀ, ਉਹਨਾਂ ਨੂੰ ਸਰੀਰਕ ਤੌਰ 'ਤੇ ਮਾਨਸਿਕ ਤੌਰ 'ਤੇ ਕਸ਼ਟ ਦੇਣੇ, ਇਹ ਦੁਨੀਆਂ ਦਾ ਰਵੱਈਆ ਰਿਹਾ। ਗੁਰੂ ਅਮਰਦਾਸ ਜੀ ਨੂੰ ਵੀ ਬੜਾ ਕਸ਼ਟ ਦਿੰਦੇ ਨੇ ਲੋਕ, ਪਰ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਗੁਰੂ ਸਾਹਿਬ ਆਪਣੀ ਚੰਦ ਸੇਵਾ 'ਚ ਲੱਗੇ ਹੋਏ ਨੇ। ਲੋਕ ਕਹਿੰਦੇ ਨੇ ਇਹ ਹੁਣ ਸਾਡੇ ਕੰਮ ਦਾ ਨਹੀਂ ਰਿਹਾ, ਇਹ ਦੁਨੀਆਂ ਵੱਲੋਂ ਪਰੇ ਹੋ ਗਿਆ, ਇਹਨੂੰ ਸਮਝ ਕੋਈ ਨਹੀਂ, ਇਹਨੂੰ ਬਜ਼ੁਰਗੀ ਦੇ ਵਿੱਚ ਬੁਢੇਪੇ 'ਚ ਆ ਕੇ ਪਤਾ ਨਹੀਂ ਹੁਣ ਕੀ ਹੋ ਗਿਆ, ਘਰ ਬਾਰ ਛੱਡ ਕੇ ਕੁੜਮਾਂ ਦੇ ਘਰ ਪਾਣੀ ਧੋਂਦਾ ਹੈ। ਹਾਂਜੀ, ਪਰ ਸ੍ਰੀ ਅਮਰਦਾਸ ਜੀ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੀ ਦਿਨ ਰਾਤ ਸੇਵਾ ਕਰਨ 'ਚ ਲੱਗੇ ਹੋਏ ਨੇ। ਆਪਣੀ ਮੈਂ ਨੂੰ ਛੱਡ ਕੇ, ਆਪਣੀ ਹੋਮੇ ਨੂੰ ਛੱਡ ਕੇ ਸੇਵਾ ਕਰ ਰਹੇ ਨੇ। ਦਿਨੋ ਦਿਨ ਦਿਨੋ ਦਿਨ ਸੇਵਾ ਦਾ ਹੋਰ ਹੀ ਹੋਰ ਰੰਗ ਚੜੀ ਜਾਂਦਾ ਹੈ। ਬੜੇ ਉਤਸ਼ਾਹ ਨਾਲ ਸੇਵਾ ਕਰਦੇ ਨੇ। ਕਹਿੰਦੇ ਨਾ ਕਿਸੇ ਨਾਲ ਗੱਲ ਕਰਦੇ ਨੇ, ਨਾ ਗੱਲ ਸੁਣਦੇ ਨੇ, ਬਸ ਆਪਣੀ ਧੁੰਨ ਵਿੱਚ ਸੇਵਾ 'ਚ ਲੱਗੇ ਨੇ। ਲੋਕ ਕੀ ਕਹਿ ਰਹੇ ਨੇ ਇੱਧਰ ਧਿਆਨ ਨਹੀਂ ਜਾਂਦਾ। ਸਾਧ ਸੰਗਤ ਜੀ ਗੱਲ ਯਾਦ ਰੱਖਣਾ, ਜਦੋਂ ਸਾਡਾ ਧਿਆਨ ਇੱਧਰ ਜਾਂਦਾ ਵੀ ਲੋਕ ਕੀ ਕਹਿਣਗੇ, ਉਦੋਂ ਗੁਰੂ ਭੁੱਲ ਜਾਂਦਾ। ਜਦੋਂ ਸਾਨੂੰ ਇਹ ਯਾਦ ਆਉਂਦਾ ਵੀ ਆਹ ਫਲਾਣਾ ਬੰਦਾ ਕੀ ਕਹੇਗਾ, ਉਹ ਬੰਦਾ ਕੀ ਕਹੇਗਾ, ਪਰਿਵਾਰ ਵਾਲੇ ਕੀ ਕਹਿਣਗੇ, ਬਰਾਦਰੀ ਕੀ ਕਹੇਗੀ, ਸਮਾਜ ਕੀ ਕਹੇਗਾ, ਉਦੋਂ ਗੁਰੂ ਕੋਈ ਨਹੀਂ ਯਾਦ ਆਉਂਦਾ। ਜਦੋਂ ਗੁਰੂ ਯਾਦ ਆਉਂਦਾ ਉਦੋਂ ਇਹ ਗੱਲ ਭੁੱਲ ਜਾਂਦੀ ਹੈ ਦੁਨੀਆਂ ਕੀ ਕਹੇਗੀ। ਸ੍ਰੀ ਅਮਰਦਾਸ ਜੀ ਨੂੰ ਇਹੀ ਹੈ ਬਸ, ਮੇਰਾ ਸਭ ਕੁਛ ਗੁਰੂ ਹੈ। ਲੋਕ ਭਾਵੇਂ ਚੰਗਾ ਕਹਿਣ ਭਾਵੇਂ ਮਾੜਾ ਕਹਿਣ, ਉਹਦਾ ਧਿਆਨ ਹੀ ਕੋਈ ਨਹੀਂ ਜਾਂਦਾ। ਹਾਂਜੀ, ਸੰਸਾਰ ਦੇ ਲੋਕਾਂ ਦੇ ਵਿਰੋਧ ਦੀ ਮਨ ਵਿੱਚ ਕੋਈ ਗਿਣਤੀ ਨਹੀਂ ਗਿਣਦੇ। ਹਾਂਜੀ, ਆਪਣਾ ਤਨ ਮਨ ਸਹਿਬ ਸ੍ਰੀ ਗੁਰੂ ਅੰਗਦ ਦੇਵ ਦੇ ਚਰਨਾਂ ਵਿੱਚ ਸੌਂਪ ਦਿੱਤਾ ਹੈ। ਇਸੇ ਖਿਆਲ ਵਿੱਚ ਪਰਮਾਤੀਤ ਹੋ ਗਏ, ਬੜੇ ਬੜੇ ਜੋਗੀ ਜਿਹੜੇ ਹਜ਼ਾਰਾਂ ਸਾਲ ਤਪ ਕਰਕੇ ਵੀ ਤਿਆਗੀ ਨਹੀਂ ਬਣ ਸਕਦੇ। ਸ੍ਰੀ ਅਮਰਦਾਸ ਜੀ ਨਾਲ 12 ਸਾਲਾਂ ਦੀ ਸੇਵਾ ਨਾਲ ਏਦਾਂ ਦੇ ਅਤੀਤ ਹੋ ਗਏ ਸਨ ਵੀ ਆਪ ਜੀ ਨੂੰ ਸੰਸਾਰ ਦਿਸਦਾ ਹੀ ਨਹੀਂ ਸੀ, ਸੰਸਾਰ ਹੈ ਹੀ ਨਹੀਂ। ਤੁਸੀਂ ਕਹੋਗੇ ਵੀ ਐਸਾ ਹੋ ਸਕਦਾ ਵੀ ਸੰਸਾਰ ਤਾਂ ਦਿਸਦਾ ਪਿਆ, ਕੌਣ ਕਹਿੰਦਾ ਸੰਸਾਰ ਹੈ ਨਹੀਂ? ਤਾਂ ਸੰਗਤ ਜੀ ਸਾਡੇ ਵਾਸਤੇ ਤਾਂ ਸੰਸਾਰ ਹੀ ਹੈ, ਸੰਸਾਰ ਹੀ ਦਿਸਣਾ। ਅਸੀਂ ਉਹ ਗੱਲ ਕਰ ਨਹੀਂ ਸਕਦੇ ਜਿਹੜੀ ਗੁਰੂ ਸਾਹਿਬ ਦੀ ਅਵਸਥਾ ਦੇ ਵਿੱਚ ਵਾਪਰੀ ਹੈ, ਪਰ ਸੁਖਮਨੀ ਸਾਹਿਬ ਦੇ ਵਿੱਚ 21ਵੀਂ ਅਸ਼ਟਪਦੀ ਸਾਰੀ ਇਸੇ ਪ੍ਰਥਾਏ ਹੈ। ਜਬ ਆਕਾਰ ਇਹ ਕਛ ਨਾ ਦ੍ਰਿਸ਼ਟਤਾ, ਜਦੋਂ ਇਹ ਸੰਸਾਰ ਦਿਸਦਾ ਹੀ ਨਹੀਂ, ਹੈ ਹੀ ਨਹੀਂ। ਮਹਾਂਪੁਰਸ਼ ਬ੍ਰਹਮ ਗਿਆਨੀ ਵਾਸਤੇ ਤਿੰਨੇ ਕਾਲ ਸੰਸਾਰ ਨਹੀਂ, ਨਾ ਪਹਿਲੇ ਸੰਸਾਰ ਸੀ, ਨਾ ਹੁਣ ਸੰਸਾਰ ਹੈ, ਨਾ ਅੱਗੇ ਸੰਸਾਰ ਹੋਏ। ਮਹਾਂਪੁਰਸ਼ ਵਾਸਤੇ ਪਹਿਲਾਂ ਵੀ ਪਰਮੇਸ਼ੁਰ ਸੀ, ਹੁਣ ਵੀ ਪਰਮੇਸ਼ੁਰ ਹੈ, ਅੱਗੇ ਵੀ ਪਰਮੇਸ਼ੁਰ ਹੋਏ। ਸਾਡੇ ਲਈ ਕੀ ਹੈ? ਪਹਿਲੇ ਵੀ ਸੰਸਾਰ ਸੀ ਜੀ, ਤਾਂ ਹੁਣ ਵੀ ਦਿਸਦਾ ਪਿਆ ਜੀ, ਅੱਗੇ ਵੀ ਹੋਏਗਾ ਜੀ, ਕੌਣ ਕਹਿੰਦਾ ਹੈ ਨਹੀਂ? ਅਸੀਂ ਇਹ ਕਹਾਂਗੇ ਸਾਡੀ ਤੇ ਗੁਰਬਾਣੀ ਦੀ ਸੋਚ ਅਪੋਜਿਟ ਸੋਚ। ਸਾਨੂੰ ਸੰਸਾਰ ਜਿਹੜਾ ਨਾ ਉਹ ਸੱਚਾ ਦਿਸਦਾ, ਪਰਮਾਤਮਾ ਬਾਰੇ ਤਾਂ ਡਾਊਟ ਹੀ ਹੈ, ਪਤਾ ਨਹੀਂ ਹੈ ਕਿ ਨਹੀਂ। ਕਿਸੇ ਨੂੰ ਕੋਈ ਵਿਸ਼ਵਾਸ ਹੋਵੇ 100% ਐਸਾ ਨਹੀਂ ਹੈ। ਉਹਦਾ ਆਪਾਂ ਸਾਰੇ ਹੀ ਕਿਰਪਾਨਾਂ ਪਾਈਆਂ, ਕਾਤਰੇ ਪਾਏ ਆ, ਆਪਣਾ ਸ਼ੋਅ ਤਾਂ ਕਰ ਰਹੇ ਹਾਂ ਵੀ ਅਸੀਂ ਬੜੇ ਵਿਸ਼ਵਾਸ ਵਾਲੇ ਹਾਂ, ਪਰ ਵਿਸ਼ਵਾਸ ਕਿਸੇ ਦਾ 2% ਹੈ, ਕਿਸੇ ਦਾ 5% ਹੈ, ਕਿਸੇ ਦਾ 10% ਹੈ। ਇਹ ਜਗ ਮਿੱਠਾ ਅੱਗਾ ਕਿਹਨੇ ਮਿੱਠਾ, ਪਤਾ ਨਹੀਂ ਰੱਬ ਹੈ ਕਿ ਨਹੀਂ ਹੈ, ਏਦਾਂ ਦਾ ਸ਼ੰਕਾ ਸਾਡੇ ਮਨ 'ਚ ਹੈ। ਸਾਧ ਸੰਗਤ ਜੀ, ਉਹਨਾਂ ਮਹਾਂਪੁਰਸ਼ਾਂ ਬ੍ਰਹਮ ਗਿਆਨੀਆਂ ਨੂੰ ਉਲਟਾ ਕੰਮ ਹੁੰਦਾ, ਉਹਨਾਂ ਨੂੰ ਸੰਸਾਰ ਨਹੀਂ ਦਿਸਦਾ, ਉਹਨਾਂ ਨੂੰ ਨਿਰੰਕਾਰ ਦਿਸਦਾ। ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਉਹ ਸ੍ਰੀ ਅਮਰਦਾਸ ਜੀ ਮਹਾਰਾਜ ਉਸ ਅਵਸਥਾ 'ਚ ਪਹੁੰਚ ਗਏ। ਹਾਂਜੀ, ਦੂਜਾ ਸਾਲ ਸੇਵਾ ਕਰਦਿਆਂ ਪੂਰਾ ਹੋਇਆ ਹੈ। ਮਹਾਰਾਜ ਜੀ ਨੇ ਦੂਸਰਾ ਰੁਮਾਲ ਆਪਣੇ ਹੱਥਾਂ ਨਾਲ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਨੇ 1.5 ਗਜ ਦਾ ਹਜੂਰੀਆ ਸਰੋਪਾ ਬਖਸ਼ਿਸ਼ ਕੀਤਾ ਹੈ। ਸਵਾਮੀ ਜੀ ਦੇ ਹੱਥ ਦੀ, ਗੁਰੂ ਜੀ ਦੇ ਹੱਥ ਦੀ ਬਖਸ਼ਿਸ਼ ਸਮਝ ਕੇ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਨੇ ਉਹ ਦੂਜਾ ਰੁਮਾਲ ਵੀ ਆਪਣੇ ਸਿਰ ਦੇ ਉੱਤੇ ਬੰਨ ਲਿਆ। ਪਹਿਲਾ ਰੁਮਾਲ ਜਿਹੜਾ ਮਿਲਿਆ ਸੀ ਪਹਿਲੇ ਸਾਲ ਪਿੱਛੋਂ, ਉਹ ਵੀ 1.5 ਗਜ ਖੱਦਰ ਦਾ ਰੁਮਾਲ ਸੀਗਾ, ਉਹ ਵੀ ਸੀਸ ਤੇ ਸਜਾ ਲਿਆ ਸੀ। ਸਾਧ ਸੰਗਤ ਜੀ, ਸਲੋਪੇ ਦਾ ਮਤਲਬ ਹੀ ਹੁੰਦਾ ਜੋ ਸਿਰ ਤੇ ਪਾਇਆ ਜਾਵੇ, ਜੋ ਸਤਿਕਾਰ ਨਾਲ ਰੱਖਿਆ ਜਾਵੇ। ਅੱਜ ਕੱਲ੍ਹ ਮੈਂ ਕੱਲ੍ਹ ਵੀ ਬੇਨਤੀ ਕੀਤੀ ਸੀ ਸਰੋਪੇ ਦੀ, ਸਾਰਿਆਂ ਨੇ ਆਪਾਂ ਸਰੋਪੇ ਦੀ ਅਹਿਮੀਅਤ ਨੂੰ ਨਹੀਂ ਸਮਝਦੇ। ਸੱਚਖੰਡ ਸ੍ਰੀ ਹਜ਼ੂਰ ਸਾਹਿਬ ਅਜੇ ਵੀ ਇੱਕ ਮਰਿਆਦਾ ਵੇਖਣ ਨੂੰ ਮਿਲਦੀ ਹੈ, ਜਿਹਨੂੰ ਸਰੋਪਾ ਮਿਲਦਾ ਉਹ ਘੱਟੋ ਘੱਟ ਜਿੰਨਾ ਚਿਰ ਆਪਣੇ ਕਮਰੇ 'ਚ ਨਹੀਂ ਜਾਂਦਾ ਉਨਾ ਚਿਰ ਗਲੋਂ ਸਰੋਪਾ ਨਹੀਂ ਲਾ ਸਕਦਾ, ਉਸ ਲਾਹਣ ਨਹੀਂ ਦਿੰਦੇ। ਉਹ ਕਹਿੰਦੇ ਭਾਈ ਗੁਰੂ ਦਾ ਸਰੋਪਾ ਇਹ ਜਿੰਨਾ ਚਿਰ ਕਮਰੇ 'ਚ ਜਾਈ ਠੀਕ ਹੈ, ਸਤਿਕਾਰ ਨਾਲ ਲਾ ਦੇਈ, ਹਰ ਵੇਲੇ ਚਲੋ ਸਾਰੀ ਉਮਰ ਤਾਂ ਕੋਈ ਵੀ ਚੀਜ਼ ਅਸੀਂ ਪਾ ਨਹੀਂ ਸਕਦੇ, ਪਰ ਇਹਨਾਂ ਦਾ ਸਤਿਕਾਰ ਰੱਖੋ, ਜਿੱਥੋਂ ਮਿਲਿਆ ਉੱਥੇ ਤਾਂ ਪਾ ਕੇ ਰੱਖੋ। ਪਰ ਇੱਥੇ ਕੀ ਹੁੰਦਾ, ਏਦਾਂ ਉਹ ਗਲ 'ਚ ਪਾਉਂਦੇ ਪਾਉਣ ਵਾਲੇ ਅਤੇ ਨਾਲ ਹੀ ਲਾਹ ਕੇ ਅਤੇ ਉਹਨੂੰ ਏਦਾਂ ਇਕੱਠਾ ਕਰਕੇ ਅਤੇ ਰੱਖ ਲੈਂਦੇ ਪਿੱਛੇ। ਏਦਾਂ ਸਲੋਪੇ ਦਾ ਨਿਰਾਦਰ ਨਹੀਂ ਕਰਨਾ ਚਾਹੀਦਾ। ਸਤਿਗੁਰੂ ਜੀ ਨੂੰ ਗੁਰੂ ਅਮਰਦਾਸ ਜੀ ਨੂੰ ਸਲੋਪਾ ਮਿਲਦਾ ਸਾਲ ਪਿੱਛੋਂ 1.5 ਗਜ ਦਾ, ਉਹਨੂੰ ਲੈ ਕੇ ਸੀਸ ਦੇ ਉੱਤੇ ਸਜਾ ਲੈਂਦੇ ਆ। ਪਹਿਲਾਂ ਵੀ ਸਜਾ ਲਿਆ ਸੀ ਅਤੇ ਦੂਜਾ ਵੀ ਉੱਤੇ ਸਜਾ ਲਿਆ। ਹਾਂਜੀ, ਉੱਤੇ ਇੱਕ ਰੱਸੀ ਦੇ ਨਾਲ ਉਹਨੂੰ ਬੰਨ ਲਿਆ ਵੀ ਉਹ ਉਤਰੇ ਨਾ। ਦਸਤਾਰ ਦੇ ਉੱਤੇ ਦੀ ਰੱਸੀ ਕਿਉਂ ਬਲੀ ਹੈ ਵੀ ਗੁਰੂ ਦਾ ਸਰੋਪਾ ਖੁੱਲ੍ਹ ਕੇ ਕਿਤੇ ਥੱਲੇ ਨਾ ਡਿੱਗੇ, ਕੋਈ ਬੇਅਦਬੀ ਨਾ ਹੋਵੇ। ਦੁਨੀਆਂ ਦੀ ਉੱਥੇ ਕੋਈ ਪਰਵਾਹ ਨਹੀਂ ਸੀ, ਦੁਨੀਆਂ ਕੀ ਕਹੇਗੀ ਤਾਂ ਮੈਂ ਪਹਿਲਾਂ ਬੇਨਤੀ ਕਰਤੀ ਉਹਨਾਂ ਨੂੰ ਕੀ ਲੱਗੇ, ਉਹ ਤਾਂ ਹੁਣ ਆਪਣੀ ਸੇਵਾ 'ਚ ਮਸਤ ਆਪਾ ਭਾਵ ਗਵਾ ਕੇ ਲੱਗੇ ਹੋਏ। ਹਾਂਜੀ, ਜਦੋਂ ਕਿਤੇ ਢਿੱਲਾ ਹੁੰਦਾ ਉਹਨੂੰ ਸੰਭਾਲ ਕੇ ਕੱਸ ਲੈਂਦੇ ਆ, ਗੁਰੂ ਦਾ ਸਰੋਪਾ ਸੀਸ ਤੋਂ ਉੱਤਰ ਨਾ ਜਾਵੇ। ਸਾਹਮਣੇ
ਕਬੂ ਨਹੀਂ ਉਤਾਰ ਨਿਹਾਰੀ,
ਕਦੀ ਉਹਨੂੰ ਉਤਾਰ ਕੇ ਨਹੀਂ ਦੇਖਿਆ। ਕਈ ਵਾਰ ਉਹ ਜਿਹੜਾ ਹੈ ਜਲ ਦੇ ਨਾਲ ਪਾਣੀ ਨਾਲ ਉੱਤੇ ਜਦੋਂ ਛਲਕ ਛਲਕ ਕੇ ਘੜੇ ਵਿੱਚੋਂ ਜਲ ਡਿੱਗਦਾ ਤੇ ਉਹ ਬਸਤਰ ਜਿਹੜਾ ਹੈ ਨਾ ਉਹ ਭਿੱਜ ਜਾਂਦਾ, ਗਿੱਲਾ ਹੋ ਜਾਂਦਾ। ਹਾਂਜੀ, ਬੁਢੇਪੇ ਕਰਕੇ ਉਮਰ ਜਿਹੜੀ ਹੁਣ ਥੋੜੀ ਰਹਿ ਗਈ, ਅੱਡਾ ਨੇੜੇ ਆਇਆ, ਪਰ ਪ੍ਰੇਮ ਵੱਧਦਾ ਜਾ ਰਿਹਾ, ਉਮਰ ਘਟਦੀ ਜਾ ਰਹੀ ਹੈ। ਹਾਂਜੀ, ਸੇਵਾ ਤਿਉਂ ਤਿਉਂ ਸ੍ਰੀ ਅਮਰਦਾਸ ਜੀ ਸਤਿਗੁਰੂ ਅੰਗਦ ਦੇਵ ਜੀ ਦੀ ਕਰੀ ਜਾਂਦੇ ਆ, ਅੱਗੇ ਨਾਲੋਂ ਦੂਣ ਚਾਉਣੇ ਚਾਹ ਨਾਲ ਕਰਦੇ ਆ। ਹਾਂਜੀ, ਜਿਹੜੇ ਮੂਰਖ ਲੋਕ ਨੇ, ਅਗਿਆਨੀ ਲੋਕ ਨੇ, ਉਹ ਉਪਹਾਸ ਮਜ਼ਾਕ ਕਰਦੇ ਨੇ। ਉਹ ਕਹਿੰਦੇ ਵੇਖੋ ਇਹ ਮਸਤਾਨਾ ਸਾਰਾ ਦਿਨ ਕਿਵੇਂ ਸਿਰ ਦੇ ਉੱਤੇ ਮੁੰਡਾਸਾ ਮਾਰ ਕੇ ਲੱਗਾ ਹੀ ਰਹਿੰਦਾ, ਕੋਈ ਅਮਰੂ ਨਿਥਾਵਾਂ ਕਹਿ ਦਿੰਦਾ, ਅੱਧਾ ਨਾਲ ਲੈਂਦੇ ਨੇ, ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ, ਮੂਰਖ ਲੋਕ ਹਾਸੀ ਕਰਦੇ ਨੇ। ਹਾਂਜੀ, ਪਰ ਸ੍ਰੀ ਅਮਰਦਾਸ ਸਾਹਿਬ ਜੀ ਮਹਾਰਾਜ ਕਿਸੇ ਦੀ ਹਾਸੀ ਦਾ ਗੁੱਸਾ ਗਿੱਲਾ ਨਹੀਂ ਮਨਾਉਂਦੇ, ਉਹ ਆਪਣੀ ਮਸਤੀ ਵਿੱਚ ਆਪਣੇ ਰੰਗ ਵਿੱਚ ਰੰਗੇ, ਨਾ ਉਹਨਾਂ ਨੂੰ ਉਹਦੀ ਖੁਸ਼ੀ ਹੁੰਦੀ ਹੈ ਨਾ ਉਹਨਾਂ ਨੂੰ ਗਮੀ ਹੁੰਦੀ ਹੈ, ਉਹਨਾਂ ਵਾਸਤੇ ਤਾਂ ਸੰਸਾਰ ਹੈ ਹੀ ਨਹੀਂ। ਜਿਹੜਾ ਹੈ ਹੀ ਨਹੀਂ ਉਹ ਕੀ ਚੰਗਾ ਮਾੜਾ ਕਹੇਗਾ ਆਪੋ ਸ੍ਰੀ ਵਾਸਤੇ। ਕਬੀਰ ਜੀ ਕਹਿੰਦੇ, ਕਬੀਰ ਲੋਕ ਕੇ ਨਿੰਦਾ ਬੱਪੜਾ ਜੇ ਮਨ ਨਹੀਂ ਗਿਆਨ, ਇਹ ਮੂਰਖ ਲੋਕ ਕੀ ਨਿੰਦਾ ਕਰਨਗੇ, ਇਹਨਾਂ ਵਿਚਾਰਿਆਂ ਨੂੰ ਪਤਾ ਹੀ ਨਹੀਂ, ਜਿਹਨੂੰ ਪਤਾ ਨਹੀਂ ਜਿਹਨੂੰ ਗਿਆਨ ਨਹੀਂ ਉਹ ਨਿੰਦਾ ਹੀ ਕਰੇਗਾ, ਹੋਰ ਕੀ ਕਰੇਗਾ। ਨਿੰਦਕ ਹਮੇਸ਼ਾ ਨਿੰਦਾ ਉਹ ਕਰਦਾ ਹੈ, ਕਾਰਨ ਇੱਕੋ ਹੀ ਹੈ ਵੀ ਨਿੰਦਕ ਨੂੰ ਅਸਲੀਅਤ ਨਹੀਂ ਪਤਾ ਹੁੰਦੀ। ਨਿੰਦਾ ਕੌਣ ਕਰਦਾ ਜਿਹਨੂੰ ਸੱਚਾਈ ਨਹੀਂ ਪਤਾ ਹੁੰਦੀ, ਉਹ ਨਿੰਦਾ ਕਰਦਾ, ਜਿਹਨੂੰ ਸੱਚਾਈ ਦਾ ਗਿਆਨ ਹੁੰਦਾ ਉਹ ਨਿੰਦਾ ਨਹੀਂ ਕਰਦਾ। ਸੱਚਾਈ ਕੀ ਹੈ? ਸੱਚਾਈ ਇਹ ਨਹੀਂ ਜਿਹੜੀ ਅਸੀਂ ਮੰਨੀ ਬੈਠੇ ਹਾਂ, ਸਹੀ ਕੀ ਹੈ ਗਲਤ ਕੀ ਹੈ, ਇਹ ਸੱਚਾਈ ਨਹੀਂ ਹੈ। ਸਹੀ ਕੀ ਹੈ ਗਲਤ ਕੀ ਹੈ ਇਹ ਸੱਚਾਈ ਨਹੀਂ ਹੈ, ਸੱਚਾਈ ਕੁਝ ਹੋਰ ਹੈ। ਸੱਚਾਈ ਇਹ ਹੈ, ਨਾ ਕੋ ਮੂਰਖ ਨਾ ਕੋ ਸਿਆਣਾ, ਵਰਤਾ ਸਭ ਕੁਛ ਤੇਰਾ ਪਾਣਾ, ਇਹ ਸੱਚਾਈ ਹੈ। ਅਸੀਂ ਕਿਸੇ ਨੂੰ ਮਾੜਾ ਕਹਿ ਰਹੇ ਹਾਂ, ਨਿੰਦ ਰਹੇ ਹਾਂ, ਸਾਨੂੰ ਇੱਦਾਂ ਲੱਗਦਾ ਇਹ ਠੀਕ ਨਹੀਂ ਹੈ, ਗਲਤ ਹੈ, ਸਾਡੇ ਵਾਸਤੇ ਗਲਤ ਹੈ। ਸੱਪ ਸਾਡੇ ਵਾਸਤੇ ਜ਼ਹਿਰੀਲਾ ਹੈ, ਸਾਡੇ ਵਾਸਤੇ ਜਾਨਲੇਵਾ ਹੈ, ਸਾਡੇ ਲਈ ਸੱਪ ਬੜਾ ਖਤਰਨਾਕ ਹੈ। ਪਰ ਸੱਪਣੀ ਨੂੰ ਪੁੱਛੋ ਜਾ ਕੇ, ਸੱਪਣੀ ਦਾ ਉਹ ਪਤੀ ਹੈ, ਉਹਦੀ ਜਾਨ ਹੈ, ਉਹਦੇ ਪ੍ਰਾਣ ਹੈ। ਸ਼ੇਰ ਸਾਡੇ ਲਈ ਡਰਾਉਣਾ ਹੈ, ਸ਼ੇਰਨੀ ਦਾ ਪਤੀ ਹੈ। ਜਿਹੜੀ ਚੀਜ਼ ਸਾਨੂੰ ਮਾੜੀ ਲੱਗਦੀ ਹੈ ਦੂਜੇ ਲਈ ਚੰਗੀ ਹੋ ਸਕਦੀ ਹੈ, ਅਸੀਂ ਨਿੰਦਾ ਕਰੀਏ। ਮਹਾਰਾਜ ਕਹਿੰਦੇ ਕੁਛ ਵੀ ਮਾੜਾ ਨਹੀਂ, ਕੋਈ ਚੰਗਾ ਨਹੀਂ, ਨਾ ਕੋ ਮੂਰਖ ਨਾ ਕੋ ਸਿਆਣਾ, ਵਰਤਾ ਸਭ ਕੁਛ ਤੇਰਾ ਭਾਣਾ, ਨਿੰਦੋ ਨਾਹੀਂ ਕਾਹੂ ਬਾਤ ਹੈ, ਇਹ ਖਸਮ ਕਾ ਕੀ ਹੈ, ਇਹ ਸਭ ਉਹਦੀ ਬਣਾਈ ਹੋਈ ਰਚਨਾ ਹੈ। ਸ੍ਰੀ ਅਮਰਦਾਸ ਉੱਥੇ ਪਹੁੰਚੇ ਹੋਏ ਨੇ, ਉਹ ਲੋਕ ਵਿਚਾਰੇ ਆਪਣੀ ਬੁੱਧੀ ਨਾਲ ਅੰਦਾਜ਼ੇ ਲਾਉਂਦੇ, ਇਹ ਵਿਚਾਰਾ ਸੇਵਾ ਕਰਦਾ, ਇਹ ਵਿਚਾਰਾ ਇੰਜ ਹੈ, ਇਹ ਇੰਜ ਹੈ, ਆਪੋ ਆਪਣੀ ਬੁੱਧੀ ਨਾਲ ਬੜੀਆਂ ਗੱਲਾਂ ਸੁਣਾਉਂਦੇ ਨੇ। ਸਾਧ ਸੰਗਤ ਜੀ ਕਦੀ ਵੀ ਕਿਤੇ ਵੀ ਦੁਨੀਆਂ ਦੇ ਕਿਸੇ ਕੋਨੇ ਚਲੇ ਜਾਓ, ਪਿੱਛੇ ਜੇ ਯੂਟਿਊਬ 'ਤੇ ਮੈਂ ਇੱਕ ਸਾਧੂ ਦੀ ਇੰਟਰਵਿਊ ਸੁਣੀ, ਉਹ ਵਿਚਾਰਾ ਇਕੱਲਾ ਹੀ ਪਹਾੜਾਂ 'ਚ ਰਹਿੰਦਾ, ਔਰ ਕੁਛ ਨਹੀਂ, ਇੱਕ ਲੰਗੋਟੀ 'ਚ ਰਹਿੰਦਾ, ਫਕੀਰ ਹੈ। ਉਹ ਕਹਿੰਦਾ, ਉਹਨੂੰ ਪੁੱਛਿਆ ਵੀ ਤੁਹਾਨੂੰ ਦਿੱਕਤ ਕੀ ਆਉਂਦੀ, ਤਪ ਕਰਦੇ, ਸਾਧਨਾ ਕਰਦੇ, ਬੰਦਗੀ ਕਰਦੇ, ਕੀ ਦਿੱਕਤ? ਕਹਿੰਦਾ, ਹੋਰ ਦਿੱਕਤਾਂ ਵੱਖਰੀਆਂ ਨੇ, ਲੋਕ ਨਹੀਂ ਜੀਣ ਦਿੰਦੇ ਪਹਾੜਾਂ ਵਿੱਚ, ਉੱਥੇ ਵੀ ਨਹੀਂ ਜੀਣ ਦਿੰਦੇ, ਇਕੱਲੇ ਰਹਿਣ ਪਹਾੜਾਂ ਜੰਗਲਾਂ 'ਚ ਰਹਿਣ ਤਾਂ ਵੀ ਨਹੀਂ ਜੀਣ ਦਿੰਦੇ, ਉਹ ਤੰਗ ਕਰਦੇ। ਸੋ ਬੰਦਗੀ ਕਰਨ ਵਾਲਾ ਕਿਤੇ ਵੀ ਚਲਾ ਜਾਏ, ਉਹਨੂੰ ਸਾਧ ਸੰਗਤ ਦੀ ਲੋਕ ਜੀਣ ਨਹੀਂ ਦਿੰਦੇ। ਇਹ ਮਾਰਗ ਠੰਡੇ ਧਾਰ ਇਸੇ ਕਰਕੇ ਕਿਹਾ, ਤੁਸੀਂ ਦੁਨੀਆਂ ਦੇ ਹਿਸਾਬ ਨਾਲ ਚੱਲੋ, ਤੁਹਾਨੂੰ ਫੁੱਲਾਂ ਦੀ ਤਰ੍ਹਾਂ ਚੁੱਕ ਕੇ ਰੱਖਣਗੇ, ਪੈਰਾਂ ਥੱਲੇ ਤੁਹਾਡੇ ਪਲਕਾਂ ਵਿਛਾ ਦੇਣਗੇ, ਗੁਰੂ ਦੇ ਹਿਸਾਬ ਨਾਲ ਚੱਲੋ ਤੁਹਾਨੂੰ ਕੰਡਿਆਂ ਦੇ ਪਾ ਦੇਣਗੇ। ਇਹ ਗੁਰੂ ਅਮਰਦਾਸ ਸਾਹਿਬ ਦੇ ਪ੍ਰੈਕਟੀਕਲ ਜੀਵਨ 'ਚ ਹੋ ਰਿਹਾ, ਪਰ ਉਹ ਆਪਣੀ ਮਸਤੀ ਨਾਲ ਇਹਨਾਂ ਕੰਡਿਆਂ ਨੂੰ ਵੀ ਫੁੱਲ ਹੀ ਸਮਝਦੇ ਨੇ, ਸੇਵਾ ਕਰ ਰਹੇ ਨੇ। ਆਪਾਂ ਸਤਿਗੁਰਾਂ ਦਾ ਇਤਿਹਾਸ ਫਿਰ ਸਰਵਟ ਕਰਾਂਗੇ, ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਕੱਲ੍ਹ ਨੂੰ ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਦਿਹਾੜਾ, ਉਹਨਾਂ ਦੀ ਸ਼ਹੀਦੀ ਦਾ ਦਿਹਾੜਾ, ਜੋ ਉਹਨਾਂ ਨੇ ਵੱਡੀ ਮਹਾਨ ਨਿਸ਼ਾਨੀ ਕੁਰਬਾਨੀ ਕੀਤੀ ਉਹ ਮਨਾਉਣਾ ਹੈ। ਫੁੱਲਾਂ ਚੁੱਕਾਂ ਦੇਖੀਆਂ ਹੇ ਗੋਬਿੰਦ ਹੇ ਗੋਪਾਲ ਹੇ ਦਿਆਲ ਮਾਣ ਨਾਥ ਨਾਥ ਸੱਚੇ ਦੀਨ ਦਰਦ ਨਿਵਾਰ ਹੇ ਸੰਗਰਾਤ ਕੰਮ ਪੂਰਨ ਮੋਹੇ ਮਾਇਆ ਤਾਰ ਅੰਧ ਪੂਰ ਮਹਾਂ ਨਾਨਕ ਪਾਲ ਆਏ ਬ੍ਰਹਮ ਸਰਨਾਗਤੀ ਕਿਰਪਾ ਨਿਧ ਦਿਆਲ ਏਕ ਅੱਖਰ ਹਰ ਮਨ ਵਸਤ ਨਾਨਕ ਬੋਤ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋਤਰੇ ਜੋ ਸ਼ਰਧਾ ਕਰ ਸੇ ਗੁਰੂ ਪਾਲ ਉਤਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ